महाराज जी जो वड्डे वड्डे सुल्तान खान बादशाह लोग ने ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਅਕਾਲ ਪੁਰਖ ਦੇ ਨਾਮ ਤੋਂ ਬੇਮੁਖ ਨੇ, ਪ੍ਰਭੂ ਨਾਮ ਤੋਂ ਬੇਮੁਖ ਹੋ ਕੇ ਆਪਣਾ ਸਾਰਾ ਜਨਮ ਬਤੀਤ ਕਰਦੇ ਨੇ, ਉਹਨਾਂ ਨੂੰ ਪਰਮੇਸ਼ਰ ਸਹਿ ਕਿਉਂ ਨਹੀਂ ਦਿੰਦਾ? ਪਰਮੇਸ਼ਰ ਉਹਨਾਂ ਨੂੰ ਸਹਿ ਦੇਵੇ, ਡਰ ਦੇਵੇ, ਪਰਮੇਸ਼ਰ ਦੇ ਸਹਿ ਨਾਲ ਹੋ ਸਕਦਾ ਉਹ ਨਾਮ ਜਪਣ ਲੱਗ ਪੈਣ, ਉਸ ਪਾਸੇ ਜੁੜ ਜਾਣ, ਨਿਰਭੈ ਕਿਉਂ ਤੁਰੇ ਫਿਰਦੇ ਨੇ? ਪਰਮੇਸ਼ਰ ਉਹਨਾਂ ਨੂੰ ਸਹਿ ਕਿਉਂ ਨਹੀਂ ਬਖਸ਼ਦਾ? ਸਤਿਗੁਰੂ ਜੀ ਨੇ ਜਿਸ ਵੇਲੇ ਗੋਪਾਲ ਸਮਝਦੇ ਜੀ ਇਹ ਬੇਨਤੀ ਸੁਣੀ, ਤੋ ਮਹਾਰਾਜ ਜੀ ਦੇ ਸ਼ਬਦ ਦਾ ਜੋ ਚੌਥਾ ਬੰਦ ਹੈ, ਚੌਥਾ ਪਦ ਹੈ, ਉਹ ਉਚਾਰਨ ਕੀਤਾ ਹੈ ਕਿ ਫਰਦਾ ਜੀ ਐਸਾ ਕੋਈ ਵੀ ਨਹੀਂ ਜਿਹੜਾ ਪਰਮੇਸ਼ਰ ਦੇ ਸਹਿ ਤੋਂ ਬਾਹਰ ਹੋਵੇ। ਮਹਾਰਾਜ ਜੀ ਦਾ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਦਰਜ ਆਉਂਦਾ ਹੈ ਕਿ ਸਹਿ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਵ ਸੋਏ। ਇਹ ਜਿਤਨਾ ਵੀ ਆਕਾਰ ਹੈ, ਆਕਾਰ ਦੇ ਵਿੱਚ ਸਾਰਾ ਬ੍ਰਹਿਮੰਡ ਆ ਜਾਂਦਾ, ਇਹ ਸਾਰਾ ਆਕਾਰ ਪਰਮੇਸ਼ਰ ਦੇ ਸਹਿ ਵਿੱਚ ਹੈ। ਅਗਰ ਕੋਈ ਨਿਰਭਉ ਹੈ ਤਾਂ ਉਹ ਖੁਦ ਪਰਮੇਸ਼ਰ ਆਪ ਹੈ, ਬਾਕੀ ਸਭ ਕੁਝ ਉਹਦੇ ਭਉ ਦੇ ਵਿੱਚ ਹੀ ਆ, ਉਹਦੇ ਡਰ ਦੇ ਵਿੱਚ ਹੀ। ਬਸ ਫਰਕ ਇਤਨਾ ਹੈ ਕਿ ਕੋਈ ਉਹਦਾ ਸਹਿ ਕਬੂਲ ਕਰਦਾ ਹੈ, ਕੋਈ ਉਹਦੇ ਸਹਿ ਤੋਂ ਮੁਨਕਰ ਹੋ ਕੇ ਇਹ ਸੰਸਾਰ ਚ ਤੁਰਿਆ ਫਿਰਦਾ। ਮਹਾਰਾਜ ਜੀ ਕਹਿੰਦੇ ਨਾ ਸੁਲਤਾਨਾ ਖਾਨਾ ਨੂੰ ਵੀ ਪਰਮੇਸ਼ਰ ਦਾ ਸਹਿ, ਉਹ ਇਹਨਾਂ ਨੂੰ ਵੀ ਸਹਿ ਦਿੰਦਾ ਹੈ, ਪਰ ਇਹਨਾਂ ਦੀ ਦ੍ਰਿਸ਼ਟੀ ਉਸ ਪਾਸੇ ਨਹੀਂ ਜਾਂਦੀ। ਆਓ ਕਥਾ ਜੋ ਦਸ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, ਸਰਵਣ ਕਰੀਏ। ਦਸ ਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਗਰਭ ਵਿੱਚ ਬਸਾਉਂਦੇ ਹਨ, ਆਪਣੇ ਜੀਵਨ ਤੇ ਰਤਨਾਂ ਦੇ ਕਲਿਆਣ ਨੂੰ ਸਾਚੀ ਜੀ। ਸਤਨਾਮ ਸ੍ਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਮੁਖਵਾ ਪੈ ਤੇਰੇ ਤਰ ਅਗਲਾ ਖਪ ਖਪ ਛਿੱਚੈ ਦੇ।
ਕਹਿਣ ਲੱਗੇ ਪਾਂਧਾ ਜੀ ਸੁਣੋ ਬਚਨ, ਔਰ ਇਹ ਬਚਨ ਮੇਰੇ ਪਾਤਸ਼ਾਹ ਜੀ ਉਹ ਬਚਨ ਉਚਾਰਨ ਕਰ ਰਹੇ ਨੇ ਜੋ ਧੁਰ ਦਰਗਾਹ ਤੋਂ ਉਤਰ ਰਹੇ ਨੇ। ਫਿਰ ਧੁਰ ਦੀ ਬਾਣੀ ਹੈ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਰਾਹੀਂ ਉਤਰ ਰਹੀ ਹੈ। ਸਹਿਜ ਸੱਜੇ ਪਾਤਸ਼ਾਹ ਜੀ ਕਹਿਣ ਲੱਗੇ, ਸਹਿਜਾ ਪਰਮੇਸ਼ਰ ਨੇ ਡਰ ਪਹਿਲਾਂ ਜੀਵਾਂ ਨੂੰ ਦਿੱਤਾ ਹੈ, ਔਰ ਉਹ ਭੈ ਇਹ ਹੈ ਕਿ ਇਹਨਾਂ ਦੀਆਂ ਦੇਹਾਂ ਜਿਹੜੀਆਂ ਨੇ ਉਹ ਛਿੰਨ ਛਿੰਨ ਕਰਕੇ ਖਿੱਚ ਰਹੀਆਂ ਨੇ, ਪਰ ਉਹ ਵੇਖਦੇ ਨਹੀਂ, ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਪਿਛਲੇ ਵਿਕਾਰਾਂ ਵਿੱਚ ਕੱਪ ਕੱਪ ਕੇ ਆਖਿਰਕਾਰ ਇਹ ਜਿਹੜੀ ਦੇਹ ਹੈ ਇਹ ਖਿੱਚਦੀ ਜਾ ਰਹੀ ਹੈ।
ਨਾਵ ਜਿਨਾ ਸੁਲਤਾਨ ਖਾਨ ਹੋਂਦੇ ਖਿੱਚੇ
ਸੁਲਤਾਨ ਕਹਾਉਂਦੇ ਨੇ ਮਹਾਰਾਜ ਜੀ, ਕਹਿੰਦੇ ਉਹ ਵੀ ਵੇਖੇ ਜਾਂਦੇ ਨੇ ਆਖਿਰਕਾਰ ਖੇਹ ਦੇ ਵਿੱਚ ਮਿਲਦੇ ਨੇ, ਉਹ ਵੀ ਖੇਹ ਦੇ ਵਿੱਚ ਮਿਲੇ ਹੋਏ ਵੇਖੇ ਜਾਂਦੇ ਨੇ, ਆਖਿਰਕਾਰ ਮਿਲਣਾ ਤਾਂ ਉਹਨਾਂ ਨੇ ਵੀ ਖੇਹ ਵਿੱਚ ਹੈ, ਉਹ ਵੀ ਖੇਹ ਦੇ ਵਿੱਚ ਮਿਲ ਕੇ ਮਿੱਟੀ ਰੂਪ ਹੋਣ ਵਾਲੇ ਹਨ।
ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ।
ਆਖਿਰਕਾਰ ਉੱਠ ਕੇ ਹਰ ਇੱਕ ਨੇ ਚੱਲਿਆ ਜਾਣਾ, ਭਾਵੇਂ ਉਹ ਸੁਲਤਾਨ ਖਾਨ ਹੈ ਭਾਵੇਂ ਕੋਈ ਹੈ। ਪੈਦਾ ਸਾਰਿਆਂ ਦੇ ਸਿਰਾਂ ਤੇ ਇੱਕੋ ਜਿਹਾ ਨਾ ਮੌਤ ਦਾ, ਤੇ ਹਰ ਇੱਕ ਦੀ ਸਰੀਰ ਕਾਇਆ ਜਿਹੜੀ ਉਹ ਖਿੱਚ ਰਹੀ ਹੈ, ਭਾਵੇਂ ਸੁਲਤਾਨ ਹੈ ਤੇ ਭਾਵੇਂ ਕੋਈ ਸਧਾਰਨ ਵਿਅਕਤੀ ਹੈ। ਇਹ ਪੂਰੀ ਪ੍ਰੀਤ ਜਿਹੜੀ ਸੰਸਾਰ ਦੀ ਝੂਠੀ ਪ੍ਰੀਤ ਹੈ, ਝੂਠਾ ਦੇਹ ਹੈ, ਆਖਿਰਕਾਰ ਇਹ ਛੁੱਟ ਜਾਣ ਵਾਲਾ ਹੈ, ਔਰ ਇਸ ਦੇਹ ਨੂੰ ਤੋੜ ਕੇ ਇਸ ਜੀਵ ਨੇ ਉੱਠ ਕੇ ਚਲਿਆ ਜਾਣਾ ਹੈ।
ਜੋ ਪਈ ਇਸ ਬਾਦਰ ਇਸ ਸਰਸ ਡਰਾਇਓ।
ਕਹਿੰਦੇ ਪਾਂਧਾ ਜੀ ਇਸ ਬਾਦਰ ਰਾਮ ਤੇ ਪਰਮੇਸ਼ਰ ਇਸ ਤਰ੍ਹਾਂ ਡਰਾਇਆ ਨਾ ਸੁਲਤਾਨਾ ਖਾਨਾ ਨੂੰ, ਤੁਸੀਂ ਕਹਿੰਦੇ ਹੋ ਪਰਮੇਸ਼ਰ ਇਹਨਾਂ ਨੂੰ ਪੈ ਨਹੀਂ ਦਿੰਦਾ, ਪੈ ਤਾਂ ਬਹੁਤ ਦੇ ਰਿਹਾ ਪਰਮੇਸ਼ਰ, ਰਾਤ ਦਿਨ ਪਰਮੇਸ਼ਰ ਅਕਾਲ ਪੁਰਖ ਇਹਨਾਂ ਨੂੰ ਬਹੁਤ ਡਰਾ ਰਿਹਾ, ਕੇਵਲ ਇਹਨਾਂ ਨੂੰ ਹੀ ਨਹੀਂ ਜਿਤਨੇ ਵੀ ਸੰਸਾਰ ਦੇ ਜੀਵ ਨੇ ਸਾਰਿਆਂ ਨੂੰ ਇਹ ਡਰ ਪਰਮੇਸ਼ਰ ਨੇ ਪਾਇਆ ਹੋਇਆ।
ਮੰਦਮਤੀ ਪਾ ਪੈਰ ਤੋਂ ਭੁਲਾਇਓ,
ਮਾੜੀ ਮਤ ਵਾਲੇ ਨੇ ਜਿਨ੍ਹਾਂ ਦੀ ਮਤ ਮੰਦ ਹੋ ਜਾਂਦੀ ਹੈ, ਜਿਨ੍ਹਾਂ ਦੀ ਮਤ ਦੇ ਉੱਤੇ ਅਕਲ ਦੇ ਉੱਤੇ ਪਰਦਾ ਪੈ ਜਾਂਦਾ, ਉਹ ਇਸ ਭੈ ਨੂੰ ਭੁਲਾ ਦਿੰਦੇ, ਉਹ ਪਰਮੇਸ਼ਰ ਦੇ ਡਰ ਨੂੰ, ਇਸ ਭੈ ਨੂੰ, ਖੋਫ ਨੂੰ ਭੁੱਲ ਜਾਂਦੇ ਨੇ। ਭੈ ਤਾਂ ਸਾਰਿਆਂ ਨੂੰ ਪਰਮੇਸ਼ਰ ਨੇ ਬਣਾਇਆ ਹੋਇਆ, ਬਹੁਤ ਸਾਰਾ ਭੈ ਪਰਮੇਸ਼ਰ ਦੇ ਜੀਵ ਨੂੰ, ਸੁਲਤਾਨਾ ਖਾਨਾ ਨੂੰ ਵੀ ਦਿੱਤਾ ਹੋਇਆ ਹੈ। ਪਰ ਜਿਹੜੇ ਮਾੜੀ ਮਤ ਵਾਲੇ ਨੇ, ਜਿਨ੍ਹਾਂ ਦੀ ਮਤ ਤੇ ਅਕਲ ਤੇ ਪਰਦਾ ਪੈ ਜਾਂਦਾ ਭਰਮ ਦਾ ਮਾਇਆ ਦਾ, ਉਹ ਜੀਵ ਇਸ ਭੈ ਨੂੰ, ਇਸ ਡਰ ਨੂੰ, ਪਰਮੇਸ਼ਰ ਦੇ ਖੌਫ ਨੂੰ ਭੁਲਾ ਦਿੰਦੇ ਹਨ।
ਪਹਿਲੇ
ਕੀ ਭੈ ਬਣਾਇਆ ਹੋਇਆ ਪਰਮੇਸ਼ਰ ਨੇ ਉਹਨਾਂ ਦੇ ਅੰਦਰ, ਇਹ ਭਾਈ ਛਿਲ ਛਿਲ ਕਰਕੇ, ਪਲ ਪਲ ਕਰਕੇ ਜਿਹੜੀ ਤੇਰੀ ਉਮਰ ਹੈ ਬੀਤਦੀ ਜਾ ਰਹੀ। ਮਹਾਰਾਜ ਸੱਚੀ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਪ ਸੱਚਨ ਨੇ, ਚੇਤਨਾ ਹੈ ਤੋ ਚੇਤਨ ਹੈ, ਲਿਸ ਦਿਨ ਮੈਂ ਪ੍ਰਾਣੀ, ਛਿਲ ਛਿਲ ਔਧ ਦੇਹਾਤ ਹੈ, ਬੂਟੇ ਘੱਟ ਦਿਓ ਪਾਨੀ, ਇੱਕ ਇੱਕ ਛਿਲ ਛਿਲ ਕਰਕੇ, ਪਲ ਪਲ ਕਰਕੇ ਤੇਰੀ ਉਮਰ ਪ੍ਰਾਣੀਆਂ ਬੀਤਦੀ ਚਲੀ ਜਾ ਰਹੀ। ਹਾਲੇ ਵੀ ਤੇਰੇ ਕੋਲ ਸਮਾਂ, ਜਦ ਤੱਕ ਕਾਲ ਗ੍ਰਸੀ ਨਹੀਂ ਕਾਇਆ, ਜਦੋਂ ਤੱਕ ਮੌਤ ਨੇ ਤੇਰੀ ਇਸ ਕਾਇਆ ਨੂੰ ਗ੍ਰਸਿਆ ਨਹੀਂ, ਉਦੋਂ ਤੱਕ ਤੇਰੇ ਕੋਲ ਸਮਾਂ ਹੈ, ਤੂੰ ਪਰਮੇਸ਼ਰ ਦੀ, ਪ੍ਰਭੂ ਦੀ ਬੰਦਗੀ ਕਰ ਸਕਦਾ। ਮਹਾਰਾਜ ਜੀ ਕਹਿੰਦੇ ਐਸਾ ਭੈ ਪਾਉਂ ਪਰਮੇਸ਼ਰ ਨੇ ਪਾਇਆ ਹੋਇਆ ਕਿ ਛਿਲ ਛਿਲ ਕਰਕੇ ਜਿਹੜੀ ਇਹਦੀ ਉਮਰ ਹੈ ਉਹ ਬੀਤਦੀ ਜਾ ਰਹੀ ਹੈ।
ਦਿਨ ਦਿਨ ਦੇਹ ਦਸ਼ਾ ਪਲਟਾਈ,
ਹਰ ਦਿਨ ਦੀ ਦੇਹ ਦੀ ਦਸ਼ਾ ਬਦਲਦੀ ਹੈ, ਸਾਰੇ ਵੇਖਦਾ ਸੀ, ਹਰ ਦਿਨ ਦੇ ਸਰੀਰ ਦੀ ਕਾਇਆ ਦੀ ਜਿਹੜੀ ਬਣਤਰ ਹੈ ਉਹ ਬਦਲਦੀ, ਰੋਜ਼ਾਨਾ ਖਾਨਾ ਦੀ ਵੀ ਬਦਲਦੀ, ਜੋ ਕੱਲ ਸੀ ਉਹ ਅੱਜ ਨਹੀਂ, ਜੋ ਅੱਜ ਹੈ ਉਹ ਕੱਲ ਨਹੀਂ ਰਹੇਗਾ। ਇਹ ਸਰੀਰ ਛਿਣ ਛਿਣ ਕਰਕੇ, ਪਲ ਪਲ ਕਰਕੇ, ਜਿਵੇਂ ਜਿਵੇਂ ਦਾ ਅੰਤਲਾ ਦਿਨ ਨੀਅਤ ਪ੍ਰਵੇਸ਼ਨ ਨੇ ਕਰਕੇ ਭੇਜਿਆ, ਉਹਦੇ ਨਜ਼ਦੀਕ ਜਾਂਦਾ ਚੱਲਿਆ ਜਾਂਦਾ ਹੈ, ਤਿਵੇਂ ਤਿਵੇਂ ਦੀ ਕਾਇਆ ਦੀ ਜਿਹੜੀ ਬਣਤਰ ਹੈ ਉਹ ਵੀ ਤਬਦੀਲ ਹੁੰਦੀ ਚਲੀ ਜਾਂਦੀ ਹੈ, ਦਿਨ ਦਿਨ ਕਰਕੇ ਦੇਹ ਦੀ ਦਸ਼ਾ ਪਲਟਦੀ ਹੈ।
ਵਿਸ਼ਿਆਂ ਮੈਂ ਕੱਪ ਬਹੁ ਕਰ ਨੇਹਾਂ,
ਫਿਰ ਵੀ ਜੀਵ ਉਸ ਪਾਸੇ ਧਿਆਨ ਨਾ ਦਿੰਦਾ ਹੋਇਆ ਵਿਸ਼ੇ ਵਿਕਾਰਾਂ ਦੇ ਵਿੱਚ ਖੱਪਦਾ, ਵਿਸ਼ੇ ਵਿਕਾਰਾਂ ਦੇ ਵਿੱਚ ਖੱਪ ਖੱਪ ਕੇ ਬਹੁਤ ਸਾਰਾ ਉਹਨਾਂ ਨਾਲ ਲੇਹ ਲਾ ਕੇ ਰੱਖਦਾ।
ਅੰਤ ਕਾਲ ਮੈਂ ਚੀਜਤ ਦੇਹਾ,
ਸਮੇਂ ਆਖਰ ਕਾਲ ਜਿਹੜੀ ਦੇਹ ਹੈ ਉਹ ਇੰਨੀ ਜ਼ਿਆਦਾ ਖਿੱਚ ਜਾਂਦੀ ਹੈ ਕਿ ਸਿਰ ਕੰਪਿਓ ਪਗ ਡੱਬ ਮਗੇ, ਮੈਂ ਜੋਤ ਤੇ ਨਹੀਂ ਕਹੋ ਨਾਨਕ ਕਿਵੇਂ ਵਿਦ ਭਈ, ਕਹੂ ਨਾ ਹਰ ਰਸ ਨੀ, ਫਿਰ ਇਹੋ ਜਿਹੀ ਹਾਲਤ ਬਣ ਗਈ। ਮੈਂ ਕਹੂੰ ਨੀਰ ਬਹਿ ਤਨ ਸੀਨਾ, ਭਏ ਕੇਸ ਬੁੱਧ ਵਾਨੀ, ਰੁੱਧਾ ਕੰਠ ਸ਼ਬਦ ਨਹੀਂ ਉਤਰਿਆ, ਅਬਜਾ ਕਰਿਆ ਕਰ। ਮਹਾਰਾਜ ਜੀ ਕਹਿੰਦੇ ਹਾਲਤ ਇਹ ਹੋ ਗਈ ਸਿਰੇ ਦੀ, ਸਰੀਰ ਦੀ, ਇਹਦੀ ਕਾਇਆ ਦੀ, ਛਿਲ ਛਿਲ ਕਰਕੇ ਆਖਿਰਕਾਰ ਇਹ ਉਮਰ ਬੀਤਦੀ ਚਲੀ ਗਈ, ਔਰ ਅੰਤ ਦੇ ਸਮੇਂ ਤੱਕ ਕਾਇਆ ਖਿੱਚ ਗਈ।
ਨਾਉ ਖਾਨ ਸੁਲਤਾਨ ਬਣੇ,
ਮਹਾਰਾਜ ਜੀ ਕਹਿੰਦੇ ਆ ਜਿਹਨਾਂ ਨੂੰ ਤੁਸੀਂ ਖਾਨ ਸੁਲਤਾਨ ਕਹਿੰਦੇ ਹੋ ਜੀ, ਇਹ ਸੁਲਤਾਨ ਹੈ, ਇਹ ਖਾਨ ਹੈ, ਇਹ ਬਾਦਸ਼ਾਹ ਹੈ, ਇਹ ਸਲਾਰ ਹੈ, ਇਹ ਸ਼ਾਹੂਕਾਰ ਹੈ ਜੀ, ਅਮਕਾ ਹੈ। ਕਹਿੰਦੇ ਆ ਜਿਹੜੀਆਂ ਪਦਵੀਆਂ ਮਨੁੱਖਾਂ ਦੇ ਨਾਵਾਂ ਨਾਲ ਜੋੜ ਕੇ ਜਿਹੜੇ ਕੁੰਡੀਆਂ ਖਾਨ ਸੁਲਤਾਨ ਨਾਂ ਇਹਨਾਂ ਜੀਵਾਂ ਦੇ ਰੱਖੇ ਹੋਏ ਨੇ।
ਦ੍ਰਿਸ਼ ਆਵਤ ਹੈ ਮਿਲਦੇ ਖੇ,
ਇਹਦੇ ਵਿੱਚ ਮਿਲਦੇ ਹੋਏ ਦਿਸਦੇ ਨੇ ਆਖਿਰਕਾਰ, ਇਹ ਮਿੱਟੀ ਵਿੱਚ ਖਾਸ ਵਿੱਚ ਮਿਲਦੇ ਹੋਏ ਨਜ਼ਰ ਆਉਂਦੇ ਨੇ ਆਖਿਰਕਾਰ। ਜਿਹਨਾਂ ਤੇ ਤੂੰ ਮਾਣ ਕਰਦਾ ਕਹਿਣਾ ਜੀ ਸੁਲਤਾਨ ਖਾਨਾਂ ਨੂੰ ਪਾਇਆ ਨਹੀਂ, ਮਹਾਰਾਜ ਜੀ ਕਹਿੰਦੇ ਭੈ ਤਾਂ ਪਰਮੇਸ਼ਰ ਨੇ ਦੱਸਿਆ ਪਰ ਇਹ ਮੰਨਦੇ ਨਹੀਂ। ਪਰ ਆਖਿਰਕਾਰ ਇਹਨਾਂ ਦੀ ਹਾਲਤ ਕੀ ਹੈ? ਪਾਤਸ਼ਾਹ ਕਹਿੰਦੇ ਖਾਨ ਸੁਲਤਾਨ ਦੀ ਆਖਿਰਕਾਰ ਇਸ ਮਿੱਟੀ ਵਿੱਚ ਖੇਹ ਵਿੱਚ ਮਿਲੇ ਹੋਏ ਦਿਸਦੇ, ਇਹ ਵੀ ਆਖਿਰਕਾਰ ਮਿੱਟੀ ਚ ਮਿਲ ਜਾਂਦੇ, ਇਹ ਵੀ ਆਖਿਰਕਾਰ ਖਾਸ ਦੇ ਵਿੱਚ ਮਿਲ ਜਾਂਦੇ ਹਨ।
ਪੂਰੋ
ਆਪਣੇ شریر نال اپنے تن دے نال مار کے رکھدا ہے اے تن سچا ہے تن سچا ہے تن تے تن دے نال اپنا جھوٹا دے جھوٹا بو مار کے رکھدا ہے سب کچھ کٹ کے چلیا ہوں کچھ بھی بس نہیں ہے نوارے پاری بجان کے پوپ پلی کے دنیاب تصویر نہ جات بچارے ایسے بہے تو کہاں بہے بھوکت انت کو ناگے ہی پائے پدھارے گرو کرگی کر پادشاہ کے پاون دجن کروڑا سوچ کر کے پرکاش دے مہاراج سچے پادشاہ کہتے ایسا کچھ ہو گئے جتنی سمپدا اتنی بھوتی آخرکار انت ویلے سب کچھ کٹ کے ننگے پیری چل جانے انت کی بات اس ویلے کہتے سارا کچھ اتنی سریا سرایا رہ گیا سب کچھ کٹ کے چلنا پیا چلیا بس بھی کوئی نہیں چلتا کچھ بھی نال نہیں چلتا جنہ نمیتے نے اپنے جنم کی بازی ہار دیتی انت ویلے کوئی بھی نال نہیں چلے پاتشاہ جی مہاراج جی نے یہ بھی بچن کہ جیسے پاتشاہ جی بھی کہ جنہ سے مان کرتا ہے میرے پتر میرا پریوار میرے سمبندی آخرکار وہی سارے کلوتے ہوئے حکم کئی کرتے ہوں بے نکار آگیا وہی کرتے ہوں چیتی کرو لے چلو مہاراج اس پاسے کہتے پھر کتنا مان کرتا ہے پیدا پرمیشور سے پایا ہوا پر انہیں منیا نہیں انت ویلے جس ویلے سب کچھ کٹ کے چلیا کسی سے وقت بھی چلیا جنہ واسطے اپنے جنم کی بازی ہار دیتی وہ سب کچھ گوا کے تر پیا
لگے
جہنے ابھیان کی اوستھا چ رہتے ہیں وہ اپنے کال نو نہیں جان گے ہر ویلے اپنے انت دے سمے نو کال دے سمے نو نزدیک آیا سب کچھ جانتا ہے وہ جانتا ہے جو جو سو دن ہے پرواز ہے سار نانک ہر گرتائے دے سار کرے جانتا ہے چنتا تانکی کی جو انہونی ہوئے وہ مارگ سنسار کو ناش جانوان رستا ڈگیا ہوا ویکتی وہ کال بھی چیتے رکھتا ہے پر مہاراج ستگرو جی کہتے پاتا جی جا ابھیان ڈگیا ہوا جس کو گیان ہے ہی نہیں وہ کال بھی چیتے نہیں ہوتا وہ موت بھی چیتے نہیں ہوگی بڑے سپ کے منہ چلا جائے تو اسے نظر نہیں آتا یہ تو ابھیان ٹکیا ہوا ویکتی کال کو نہیں جانتا کال کے نزدیک جا رہا کہ نینا تو بھی ہونا انا ویکتی کسی کرال سرپ کے منہ چلیا جائے وہ نزدیک چلیا جائے کہ وہ پتا نہیں ہوتا کہ میں سرپ کے منہ چلیا جا رہا میں سرپ کے نزدیک چلیا جا رہا کیونکہ وہ اکھا نہیں نین نہیں جس طرح تو بھی ہونا ہونے کر کے دشا ہے
جو کئی کرنا کر ست گر جس بھیٹ تہ کو لگے نہ جم کی بھیٹ
جنوں کرنا کر کے دیا کر کے ستگرو جی مل جان پھر انہوں جما کی پیٹ بھی کھانی پی پھر انہوں جما کی تال کا جما کی مار بھی کھانی پی جن کرنا کر کے دیا کر کے ستگرو جی کا میڑ ہو جائے
پر اپدیش گیان دینا
گرو اپدیش کر کے اکھا دے دیتا ہے وہ دل پہلا بھی میرے سامنے بڑا دھیان پاتا ہے جہاں منہ چ میں گرجیا چلے گا نہیں تو پہلے تریا جا رہا پر جب گرو صاحب جی مل گئے تو ستگرو جی مل کے اپدیش کر کے گرو بابا جی نے ملے لاجورد ورگیاں اکھا دے دیا گیان دے دتا اپدیش دے دتا سمجھ آ گئی کہ میں کال کے منہ چرسیا چلیا جا رہا میں کال روپی سپ کے نزدیک تریا جا رہا تر اکھا دے دیتی جی کسی گریب نو ملے تو اس بھی لیٹر دیتے مہاراج سچے پاتشاہ کہتے کرونا کر کے جب ستگرو جی مل جان اپدیش دے کے پھر گیان دے دین کہتے اپدیش دے کے جب گیان دے نیتر دے دین
سرپ کال تو سب سے پہنا
موت روپی کال سے سب کا پیر بھی رکھتے جب سب کہتے ہیں پھر اس کو پیر نہیں یہ اکھا نہیں کہ جلتا کہتے سویا جاتا کہ پیر انہوں بھی نہیں تھی جدو جان لیا بھی اگے سپ بیٹھا تو ڈر مل بھی نہیں رہتا پھر یہ ڈر بھی رہتا بھی میں تکلیف نہ جا پاسے ہو جائے جو گیان بان کی اوسطا ہے گیان بان ویکتی بھی مرن کا خوف نہیں رکھتا وہ اندروں بھی موت کا خوف کھل جانا ہے وہ کہتا جس مرنے سے جگ ڈر میرا من آنند مرنے ہی سے پائی ہے پورن پرمانا پردان کرنے ہپ ہے جی ہوئے مرن پروانو والی اوستھا مل جاتی وہ اس پرکار پھر اندروں بھی کال کا موت کا جڑا خوف ہے وہ چلا جاتا ہے پرمیشر کے نام کی لگ جاتی وہ بار بار پرمیشر کے نام نال ہی اپنی دل جوڑ لیندے نے پنا پنا بار بار وہ گرو منتر نال اپنی سوچ جوڑتے ہیں
جس تے پریت سجی تن تن کی
انہوں نے اپنے چیت وچوں تن اور تن کی جڑی سوکھی پریت آ کج دتی یہ گیان مان دی وستھا دس رہے ہیں کہ انہوں نے اپنے چیت وچوں تن اور تن کی پریت کج دتی اور انہوں نے چیت سدا پرمیشر کے نام نال ہی جڑ لگ گئی ہری نام نال ہی انہوں کی دستی جڑ گئی کرسی جڑ گئی
پرمارتھ میں درشت لگائی
انہوں نے اپنی نگاہ پرمارتھ نال جوڑ گئی انہوں نے اپنی درشتی پرمارتھ کے اتنے ٹکا لی ہے وہ کیول پرمارتھ کے نال ہی اپنی درشتی جوڑ کے رکھتے ہیں
جگ کارج تے پرتے اٹھائی
جگت کے دھندیا والوں وہ اپنی درتی اپرام کر لیتے ان اندر اپرامتا بھی درتی بن جاتی جگت کے سنسار کے دھندیا والوں اپنی درتی اٹھا لیتے ہیں وہ جان لیتے ہیں کہ یہ دے جڑیاں ہوئی جنیاں بھی وستو نے یہ سب مٹھیا ہے یہ شریر کے آدت سب جھوٹ ہی یہ متیا کبن ہے جہد نال میں سرتی جوڑی بیٹھا اصل میں یہ سروپ میرا ہے ہی نہیں یہ متیا کبن ہے
وشے بھاشنا من جس رانے
ہردیا وچوں وشے وکارا کی جڑی واشنا ہے وہ بلک جاتی ان اندروں واشنا ہے ہو جاتی وہ اپنے اندروں واشنا نو تیار دیتے یہی واشنا جو بار بار جنم مرن کا ادھکاری بنا بار بار جنم مرن کے گیڑے کڑکاؤں وہ واشنا کر کے جیو جنم مرن کی پہ مہاراج جی کہتے جنہ اندر پرمیشر کی کرپا گرو کے اپدیش دوارا جنہ کے نیتر بن گئے نے جنہوں نے اکھا مل گئی نے وہ جاگرت اوستھا اس طرح جاگ پے کہ انہوں اندروں واشنا مٹ گئی انہوں اندروں واشناوا جہیا نے نوست ہو گئی من پچھو پچھلے وکارا کی جی واشنا تھی وہ بسر گئی
سروپ جو پیو بلاوا
اپنا سروپ بھولیا ہوا سی کہ میرا سروپ کی ہے میرا وجود کی ہے کو سنسار ہے میرا سروپ کی ہے سنسار کی ہے جہاں اپنا سروپ نو بھولیا ہوا
جانن کو چت لل جاوا
سروپ نو جاننے واسطے جگیاسا جاگ پی ہے کہ میں اپنے مجھ سروپ نو جان لوا یہ باہر کا سروپ تھا میرا سروپ نہیں ہے اپنے مجھ سروپ نو جانن کی لالسا پورے ہردے ستگرو گرو نانک صاحب جی کاندھا جی کہتے کاندھا جی نو کہتے کہتے کاندھا جی وہ اندر اپنے سروپ نو جانن کی جو لالسا ہے وہ جاگ پی ہے
ست سنگت کے سنگ سے دڑ ہوئو ابھیاس
ست سنگت کے سنگت کی برکت سب کا بڑے اپدیش سارے سارے واسطے سارے کاندھے کو پاس کی واسطے نہیں یہ ساتھ سنگت میں سے ابھیاس دڑ ہوتا ہے میرا سروپ کی کیول ایک گرو کی سنگت میں جا کے ابھی اپنے نزدیک میں نہیں تو کیول ابھی اپنے اپنے نزدیک نہیں اپنے کول بھی اپنے کو دور ہی دور دے کوئی بھی ویکتی وہ اپنے سوائے روپ کو نہیں جان لگ لگ وہ باہر جان لگ سکتا اور یہ ابھیاس کیول ایک صاف سنگت میں بیٹھ کے پرپک ہوتا ہے کہ میرا سروپ کی ہے مہاراج جی کہتے صاف ست سنگت کے سنگ سے صاف سنگت کی سنگت کا پرتاپ سدتا دڑھ ہوئے ابھیاس یہ ابھیاس ہردے سے پرپک ہوتا ہے
گئے بلاوا بھرم کا سہج سکھ ہے پرکاش
دور ہو جائے جس سہجے ہی سکھ کا پرکاش ہو جاتا ہے سہجے ہی سکھ کے پرکاش کی پراپتی ہوتی ہے
جو
سب تو پہلا سوال یہ سی کہ مہاراج جڑے نام جپن والے بھگتی کرنے والے دکھ انہوں کو کیوں ملتے ہیں مہاراج سچے پاتشاہ کہتے انہوں نے شریر نو دکھ ملے تو دکھی نہیں ہوتے انہوں کی اوستھا یہو جی بن گئی جو انہوں نے دکھ کا دکھ نہیں ماننا ہے دکھ سلے وار پہ نہیں جاتا کنچن ماچی مان جی دکھ ملن دکھی نہیں ہوں کیونکہ وہ کدے مکت ہو جاتے ہیں بند بند کٹیا گیا بھائی تنی سنگھ جی شہید کا کتھا اپنا پچھے سنی اوپر اتر گیا بھائی صاحب بھائی تارو سنگھ جی شہید کا شریر نو دکھ ملن نال دکھی نہیں ہوندے دکھ نو نہیں منتے
من تو بلا سن دکھ نے جانے
ہر پرکار دے تناساں دے جو بھوکاں دے دکھ نے سکھا نو مان گیا ہوا جی سکھا تو گرتی انہوں نے پرام ہے سکھ کدے وار پہ نہیں جاتا سکھا نال کدے ہی نہیں وہ سکھ نو سکھ کر کے نہیں ویکھتے کیونکہ وہ سکھ کا سبندھ بھی کیول تن نال ہے اور دکھ نو دکھ کر کے بھی نہیں ویکھتے کیونکہ وہ دکھ کیول شریر نال جڑیا
دھرتی پرمیشور نے ایسی بنا دیتی کہ دکھ اور سکھ دونوں کپڑے نے جدو تک اس شریر رہنا ہے وہ دونوں ہی پونے پہ وہ بستر دونوں آنے آنے نے شریر دے کدے سکھ کا کدے دکھ کا پہرے جائے منک منک نو پہنے پہنے سر جی کہنے لگے انک پرکار کے بلاسا بھوگا کے سکھ نو وہ سکھ کر کے نہیں جان دے
ارتا پائے نہ ڈولے سو
ہی نہیں
کرو سارت ਨਾ ਜਨਮ ਪਾਵੇ ਪਰਮਾਰਥ।
ਦੁਰਲਭ ਨਰ ਤਨ ਨੂੰ ਪ੍ਰਾਪਤ ਕਰਕੇ ਇਹਨੂੰ ਸਤਿਕਾਰ ਕਰੋ, ਕਬਲਾ ਕਰੋ, ਔਰ ਪਰਮਾਰਥ ਨੂੰ ਪ੍ਰਾਪਤ ਕਰਕੇ ਤੁਸੀਂ ਜਨਮ ਮਰਨ ਤੋਂ ਮੁਕਤ ਹੋ ਜਾਓਗੇ, ਤਾਂ ਜੋ ਤੁਹਾਨੂੰ ਮੁੜ ਕੇ ਇਹੋ ਜਿਹੇ ਜਨਮ ਮਰਨਾ ਦੇ ਗੇੜਿਆਂ ਚ ਨਾ ਪੜਨ। ਇਸ ਜਨਮ ਨੂੰ ਸਤਿਕਾਰ ਕਰੋ, ਔਰ ਫਿਰ ਪੁਣ ਨਾ ਜਨਮ, ਫਿਰ ਮੁੜ ਕੇ ਜਨਮ ਨਹੀਂ ਹੋਵੇਗਾ ਜਦੋਂ ਤੁਸੀਂ ਪਰਮਾਰਥ ਨੂੰ ਪ੍ਰਾਪਤ ਕਰ ਲਵੋਗੇ।
ਦੋਹਰਾ ਪਾਤਾ ਪਾਇਨ ਪਰਾ ਮੰਦ ਮਤ ਮੰਦ।
ਪਾਤਸ਼ਾਹ ਦੇ ਇਹ ਬਚਨ ਸੁਣਦਿਆਂ ਪਾਤਸ਼ਾਹ ਜੀ ਚਰਨਾਂ ਤੇ ਢਹਿਦੇ ਸਤਿਗੁਰਾਂ ਦੇ। ਇਹ ਉਹ ਢਹਿਣਾ ਹੈ ਜਿਹਦੇ ਬਾਰੇ ਭਗਤ ਜੀ ਦਾ ਕਥਨ ਹੈ, ਕਬੀਰ ਸਤਿਗੁਰ ਸੂਰਮੇ ਪਾਇਆ ਪ੍ਰਾਣ ਜੋ ਏਕ ਨਾਗਤ ਹੀ ਭੁਣੇ ਫਿਰ ਪਰਾ ਮਤਲਬ ਬੰਧਨਾ ਦੇ ਸਹਿਤ ਮਹਾਰਾਜ, ਮੈਂ ਤਾਂ ਬੰਧਨਾ ਦੇ ਸਹਿਤ ਹਾਂ, ਮੈਨੂੰ ਤਾਂ ਬੰਧਨ ਪਏ ਹੋਏ ਨੇ ਤੇ ਮਾੜੀ ਮਤ ਵਾਲਾ ਹਾਂ, ਕੁਛ ਮਤ ਵਾਲਾ ਹਾਂ।
ਅਵਤਾਰ ਮੁਕੰਦ,
ਮੈਂ ਤੁਹਾਡੀ ਗੱਤ ਜਾਣ ਹੀ ਨਹੀਂ ਸਕਿਆ, ਤੁਹਾਡੀ ਗੱਤ ਜਾਣੀ ਵੀ ਨਹੀਂ ਜਾ ਸਕਦੀ, ਤੁਸੀਂ ਮੁਕਤੀ ਦਾਤੇ ਮੁਕੰਦ ਪਰਮੇਸ਼ਰ ਦਾ ਅਵਤਾਰ ਹੋ, ਮੈਂ ਤੁਹਾਡੀ ਇਹ ਗੱਤ ਜਾਣ ਨਹੀਂ ਸਕਿਆ, ਮੈਂ ਤੁਹਾਡੀ ਇਸ ਅਵਸਥਾ ਨੂੰ ਸਮਝ ਨਹੀਂ ਸਕਿਆ।
ਆਪੇ ਸੂਖਮ ਆਪੇ ਅਸਥੂਲਾ, ਲਖੀ ਨਾ ਜਾਈ ਨਾਨਕ ਲੀਲਾ।
ਆਪ ਹੀ ਸੂਖਮ ਰੂਪ ਹੋ ਕੇ ਵਰਤਦੇ ਨੇ, ਆਪ ਹੀ ਸਥੂਲ ਹੋ ਕੇ, ਇੰਨੇ ਸੂਖਮ ਹੋ ਜਾਂਦੇ ਵੀ ਨਜ਼ਰ ਨਹੀਂ ਆਉਂਦੇ, ਫਿਰ ਇੰਨੇ ਸਥੂਲ ਹੋ ਜਾਂਦੇ ਵੀ ਸਾਰੇ ਪਾਸੇ ਦਿਖਦੇ ਨੇ। ਮਹਾਰਾਜ ਤੁਹਾਡੀ ਲੀਲਾ ਲਗੀ ਨਹੀਂ ਜਾ ਸਕਦੀ, ਤੁਹਾਡੀ ਮਹਿਮਾ ਜਾਣੀ ਨਹੀਂ ਜਾ ਸਕਦੀ।
ਜੋ ਪਈ ਬਦਨ ਗਿਰਾ ਤਬ ਜੋ ਕਰਵਾਰਾ।
ਮਾਤਾ ਜੀ ਕਹਿਣ ਲੱਗੇ, ਮਹਾਰਾਜ ਤੁਹਾਡੇ ਮੁਖੋਂ ਨਿਕਲਿਆ ਹੋਇਆ ਇੱਕ ਬਟਨ ਇਸ ਤਰ੍ਹਾਂ ਹੈ ਜਿਵੇਂ ਤਲਵਾਰ ਦੀ। ਹੁਣ ਗੋਪਾਲ ਸਾਹਿਬ ਸਤਿਗੁਰੂ ਜੀ ਦੀ ਉਪਮਾ ਕਰਨ ਲੱਗਾ, ਮਹਾਰਾਜ ਆਪ ਦੇ ਮੁਖਾਰ ਬਿੰਦ ਤੋਂ ਨਿਕਲਿਆ ਹੋਇਆ ਇੱਕ ਇੱਕ ਬਟਨ ਸਿੱਖੀ ਤਲਵਾਰ ਦੇ ਸਮਾਨ ਹੈ।
ਗਿਆਨ ਸਾਨ ਪਰਤੇ ਖਰ ਧਾਰਾ,
ਤਲਵਾਰ ਇਹਦੀ ਜਿਹੜੀ ਧਾਰ ਹੈ ਗਿਆਨ ਦੀ ਥਾਰ ਦੇ ਉੱਤੇ ਚੜ ਕੇ ਸਿੱਖੀ ਕੀਤੀ ਹੋਈ ਹੈ। ਆਖੋ ਸਤਨਾਮ, ਇਹ ਕਿਰਪਾਨ ਖੁੱਲੀ ਕਿਰਪਾਨ ਨਹੀਂ ਵੀ ਚੱਲੇ ਤੇ ਕਿਸੇ ਦੇ ਅਸਰ ਹੀ ਨਾ ਹੋਵੇ। ਮਹਾਰਾਜ ਤੁਹਾਡੇ ਬਚਨ ਐਸੇ ਨੇ ਵੀ ਜਦੋਂ ਚੱਲਦੇ ਨੇ ਤੇ ਪੱਥਰ ਵੀ ਮੋਮ ਹੋ ਜਾਂਦੇ ਨੇ, ਉਹਨਾਂ ਵਿੱਚ ਵੀ ਪੰਜੇ ਕੱਪਦੇ ਮੇਰੇ ਸਹਿ ਪੱਥਰ ਵੀ ਮੋਮ ਹੋਵੇ। ਕਹਿਣ ਲੱਗਾ ਪਾਤਾ, ਮਹਾਰਾਜ ਤੁਹਾਡਾ ਇਹ ਬਚਨ ਉਹ ਤਲਵਾਰ ਹੈ, ਉਹਦੇ ਪੁਰਾਣ ਤਲਵਾਰ ਨਹੀਂ, ਇਹ ਗਿਆਨ ਦੀ ਥਾਂ ਤੇ ਚੜ ਕੇ ਸਿੱਖੀ ਕੀਤੀ ਹੋਈ ਤਲਵਾਰ ਹੈ, ਇਹ ਗਿਆਨ ਦੀ ਥਾਂ ਤੇ ਚੜੀ ਹੋਈ ਸਿੱਖੀ ਤਲਵਾਰ ਹੈ।
ਭਗਤ ਮੁਸ਼ਤ ਕੇ ਸੰਗ ਜਟੀ ਤੋ,
ਤਲਵਾਰ ਦਾ ਮੁੱਖਾ ਦੇ ਹੁੰਦਾ ਹੈ। ਮਾਤਾ ਜੀ ਕਹਿੰਦੇ, ਮਹਾਰਾਜ ਤੁਹਾਡੇ ਬਚਨਾਂ ਦੀ ਤਲਵਾਰ ਜਿਹੜੀ ਗਿਆਨ ਦੀ ਥਾਂ ਤੇ ਸਿੱਖੀ ਧਾਰ ਜਿਹੜੀ ਕੀਤੀ ਹੋਈ ਹੈ, ਇਹ ਭਗਤੀ ਰੂਪੀ ਮੁੱਠੇ ਚ ਮਿਲੀ ਹੋਈ ਹੈ। ਭਗਤੀ ਰੂਪੀ ਇਹ ਫੋਕਾ ਗਿਆਨ ਨਹੀਂ, ਇਹ ਅੰਦਰ ਗਿਆਨ ਨਹੀਂ, ਇਹਦੇ ਵਿੱਚ ਮਿੱਠੇ ਭਗਤੀ ਰੂਪੀ ਗੁੱਠਾ ਵੀ ਹੈ, ਮੁਸ਼ਤ ਵੀ ਹੈ, ਇਹ ਭਗਤੀ ਰੂਪੀ ਮੁੱਠੇ ਦੇ ਵਿੱਚ ਪਾਈ ਹੋਈ ਹੈ। ਦ੍ਰਿੜ ਬੈਰਾਗ ਹੈ, ਉਸ ਦ੍ਰਿੜ ਬੈਰਾਗ ਦੀ ਧਾਰਤ ਨਾਲ ਇਹ ਕਿਰਪਾਨ ਖੜੀ ਤੁਹਾਡੇ ਬਚਨਾਂ ਦੀ। ਦ੍ਰਿੜ ਬੈਰਾਗ, ਆ ਦ੍ਰਿੜ ਤੇ ਦ੍ਰਿੜ ਦੋ ਪ੍ਰਕਾਰ ਦਾ ਬੈਰਾਗ ਹੁੰਦਾ ਹੈ। ਆ ਦ੍ਰਿੜ ਉਹ ਹੁੰਦਾ ਜਿਹੜਾ ਕੁਝ ਸਮੇਂ ਲਈ ਬੈਰਾਗ ਆਇਆ ਫਿਰ ਚਲਾ ਗਿਆ, ਫਿਰ ਗਿਆ। ਦ੍ਰਿੜ ਉਹ ਹੁੰਦਾ ਕਿ ਜਿਹੜਾ ਹਰ ਵੇਲੇ ਹਿਰਦੇ ਚ ਉਜਾਗਰ ਬਣਿਆ ਰਹੇ, ਉਹ ਨੀਰ ਬਣੇ ਮੈਂ ਚੱਲਾ ਜੀ ਉਹ ਵਾਲੀ ਅਵਸਥਾ ਖੜੀ ਰਹੇ, ਉਹ ਦ੍ਰਿੜ ਬੈਰਾਗ। ਤੇ ਦ੍ਰਿੜ ਬੈਰਾਗ ਦੇ ਆਕਾਰ ਦੇ ਵਿੱਚ ਤੁਹਾਡੀ ਇਹ ਕਿਰਪਾਨ ਘੜੀ ਹੋਈ,
جڑ گئی نام دے مہاراج جی نے اجن چیتی اجن چیتی کی شرط نال دیکھا کرپا درشتی کی اور گوپال پانڈا جی کے پردیشر کے نام کے بھجن دیو لگ گئی ستگرو جی کے بچن سن کے
جو کئی سب کپول کل بول امول
مہاراج آپ جی ایک بچن کا کوئی مول نہیں امولک بول ہیں پونجی ہے چابی ہے شب گنا کے تالے نو کھلن واسطے سندر گنا روپی تالے نو کھلن واسطے مہاراج تھوڑی بانی چابی کل ہے کنجی کل ہے مہاراج کرپا کر کے مینو بھی بخش لیا جی میرے بھی اپرادھ کھما کر لیا جی
ہاتھ کے وار وار پد بندن
مہاراج جی کے چرنا گوپال پانڈا جی بندنا کرتے ہیں
کچھ درشن تاپ نکندن
درشن کر کے میرے تین پاپ ہرے گئے آتی اپاسی مہاراج تین پاپ آپ جی کے درشن کر کے دور ہو گئے نے تین پاپا کی دوستی تے درشن بھی ہو گئی ہے
نام ترایو کالو نندن ہر تارن پل کے مت مندن
پرمیشر روپ پر نام دھارن کر کے آئے کالو دے نندن کالو دے پتر بن کے آئے جے پر مہاراج آئے وہ نر تارن واسطے جڑے کبھی کال دے ماڑی مت والے کچھ والے جیو نے انہوں نے تارن واسطے آئے ہو
کورو پڑو تشنی پاتا
کہہ کے پانڈا جی چپ کر گئے
اور لگ کر سکھ اکت ادادا
یہ اکہ سکھ ملیا پانڈا جی نو جو زبان تو قتل نہیں کر سکتے پانڈا جی کی سمادھی لگی سے چپ بھی بیٹھے رہے بولیا نہیں جانا کہتے جب گونگے کی مٹیائی والا رس ہوں نا اس طرح کا رس مان رہے نے اپنے اندر
آنند
آنند دس نہیں سکتا ایسا گوپال پانڈا جی کے ہرد آنند بنیا ہے
ست بیتن کی پدوی پائی
ست بیتیا کی جیڑی پدوی ہے وہ سات بیٹیا کی پدوی نو پراپت کیتا گوپال پانڈا جی تے ہن اس باڑی دا جڑی باڑی میرے ستگرو جی اچارن کرتے نے اس باڑی دا منگل کر رہے بھائی سنتوخ سنگھ جی وہ باڑی کیسی جڑی باڑی شری گرو گرنتھ صاحب کی پاوت باڑی وہ شری گرو گرنتھ صاحب جی کی پاوت باڑی دا منگل نہ کبھی بھائی سنتوخ سنگھ جی کردیا اپما کرتے نے سورج دیا کرنا تیز سوتیا ہوتا ہے راجے کے تنڈ میں جیتی چھپی ہوتی ہے جی کنڈ دیکھتے نہیں تو پھر وہ کنڈ کنڈ بھی کالا پہ راجا کسی اپرادھی نو کنڈ دینا وہ کنڈ نیتی ہونی چاہیے راجے کے کنڈ جی نیتی ہوں راجے کے کنڈ جی نیتی چکی ہے
دان کا جس کنڈ میں شوب سے اپار ہے
جی ہاتھی کے کنڈ جڑے نے کنا کے کول کہتے جی مد چٹیا ہوتا ہے جہے ہاتھی کے کنڈ کنا نشا نہ ہو مد نہ ہو ہاتھی بھی ہاتھی کا ہاتھی کہتے جی ہاتھی کے کنا بڑی تھان کے کول گڑھ پل کے کول کہتے جی مد چٹیا ہوں مد شوبھا پاؤنڈے ہیں جی سورمے تیرج ہے
تیر جم نیر میں بہت سکھ سار ہے
جی پانی شیتل تائی گندی ہوں پانی شیتل تائی سکھ دائی ہوں دھد گھیو سکھ دائی ہے سورمے تیرج سکھ دائی ہے پانی شیتل تائی جی سکھ دائی ہوں
جون جم کند میں کند ہر بند میں
جی چندرما چاندنی سوبھتی ہے جی کملا چاو کی سگندھی ہوئے گی اسی طرح تت دیتے جہاں آتم گیانی مہاپرکھ نے انہوں نے مکتی سوبھ سبھائی مان ہوں جی گاؤں کانا ملیا ہوتی گاؤں کان ہوں کان لے کہ جی گاؤں کان ملی ہوں جی کان درمن جس سبھائی مان ہوں
گرنتھ گر گیان میں
جی بھگتی کا رب نہ ہوگی وہ گیان بھی کہڑے کام کا اس کر کے سری گرو گرنتھ صاحب جی کا جو گیان ہے وہ بھگتی کا رب بھی ملے وہ کلا پوکا گیان نہیں راگے کا دند لیتی تو بنا ہو سکتا ہے لیتی تو بنا پوکا ہے پر سری گرو گرنتھ صاحب جی کا گیان پوکا گیان نہیں یہ بھگتی پریما بھگتی کی مٹھاس پریما بھگتی کا رب سداکار ہو رہا ان دونوں کو وکرا نہیں کہ جی چندرما سے چندرما کی چاندنی وہ وکری نہیں ہوں جی پانی سے پانی کی شیتل تاری کا سبا آپس سدا کار ملیا ہوا ہے جی کمل کا فل سے سگندھی وہ ملی ہوئی ہے وہ وکری نہیں ہوں اسی طرح شری گرو گرنتھ صاحب جی کی پانی کا جو گیان ہے وہ آتمک رس سے بھگتی کے رس میں سدا کار ہے ملیا ہوا وہ وکرا نہیں ہے اسی کر کے کیا جس میں امرت گیان ہے مانک سبت وراج گرو گرنتھ صاحب ادر بندوں کر انوراگ ایسے سنگو شری گرو گرنتھ صاحب جی مہاراج جی نو گربانی نو میری وندنا ہے نمسکار ہے جس بانی نو چارن کر کے سر گوپال ماتا جی نو آتم گیانی بنا دیتا ہے اس تو اگلی کتھا جی جس گرو گرو نانک صاحب سچے پاتشاہ جی مہاراج ہور کوتک برتا رہے نے سمپورن برہم گیان ہی چلتا ہے جن کتھا میرے صاحب کی ہے وہ برہم گیان کی بادشاہ جی مہاراج جی کرپا کر رہے نے
صاحب جی گن اگلے پر کرنا جاپ جی سرمن کرو گے صاحب جی کی پوتر پاون کا سان قصد کردیا ہوا وہی پولا چکا دیکھے میں کرنی جی واہے گرو واہے گرو واہے گرو واہے واہ گرو واہ